ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਜੁਗ ਚਾਰੇ ਧਨ ਜੇ ਭਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨਾ ਕੋਈ ਰਾਮ ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਇੱਕੋ ਜਾਣਿਆ ਧਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ ਰਾਵੇ ਮਨ ਮਾਨਿਆ ਸੁਖ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿ ਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ ਗੁਰਤਾ ਗੱਦੀ ਉੱਪਰ ਸੁਭਾਏਮਾਨ ਸਮੁੱਚੀ ਕਾਇਨਾਤ ਨੂੰ ਅਧਿਆਤਮ ਦੀਆਂ ਰਿਸ਼ਮਾਂ ਦੇ ਦੁਆਰਾ ਸ਼ਰਸ਼ਾਰ ਕਰਨ ਵਾਲੇ ਪਾਵਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਦਰ ਆਗੋਸ਼ ਦੇ ਅੰਦਰ ਧੰਨ ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਾਨਵਤਾ ਦੇ ਕਲਿਆਣ ਦੇ ਲਈ ਆਏ ਸ਼੍ਰੀ ਮੁਖਵਾਕ ਦੀ ਵਿਚਾਰ ਕਰਨ ਅਤੇ ਸ੍ਰਵਣ ਕਰਨ ਦੇ ਹੇਤੂ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਅਸੀਂ ਸਾਰੇ ਸ਼ਿਰਕਤ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਸਦਕਾ ਦੇਵਤਿਆਂ ਸਮਾਨ ਚੌਂਕੜੇ ਲਗਾ ਕੇ ਇੱਕ ਮਨ ਇੱਕ ਟੇਕ ਹੋ ਕੇ ਸਤਸੰਗਤ ਦੇ ਵਿੱਚ ਸ਼ੋਭਾ ਪਾ ਰਹੇ ਹਾਂ। ਪਾਤਸ਼ਾਹ ਜੀ ਦੇ ਪਾਵਨ ਮੁੱਖ ਵਾਕ ਦੀ ਵਿਚਾਰ ਤੋਂ ਪਹਿਲਾਂ ਅਸੀਸ ਬਖਸ਼ੋ ਜੀ, ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ ਸੀਸ ਝੁਕਾ ਕੇ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਸਾਹਿਬ ਜੀ। ਇੱਕ ਵਾਰ ਹੋਰ ਕਿਰਪਾ ਕਰੋ ਜੀ, ਸਤਨਾਮ ਸ਼੍ਰੀ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹੱਲਾ ਤੀਜਾ, ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ।
ਸੂਹੀ ਮਹੱਲਾ ਤੀਜਾ, ਸੂਹੀ ਰਾਗ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 769 ਔਰ 770 ਦੇ ਉੱਪਰ ਸੁਭਾਇਮਾਨ ਹੈ। ਸੂਹੀ ਰਾਗ ਪ੍ਰੀਤ ਦਾ, ਪ੍ਰੇਮ ਦਾ, ਅਕਾਲ ਪੁਰਖ ਪ੍ਰਤੀ ਪ੍ਰੇਮ ਦੀ ਭਾਵਨਾ ਨੂੰ ਪੈਦਾ ਕਰਨ ਵਾਲਾ ਰਾਗ ਹੈ। ਤੀਸਰੇ ਪਾਤਸ਼ਾਹ ਨੇ ਇਸ ਰਾਗ ਦੇ ਅਧੀਨ ਸਾਡੇ ਉੱਪਰ ਬਖਸ਼ਿਸ਼ ਕਰਦਿਆਂ ਹੋਇਆਂ ਫੁਰਮਾਨ ਕੀਤਾ ਹੈ। ਸਾਹਿਬ ਜੀ ਕਹਿੰਦੇ ਨੇ ਕਿ ਭਾਵੇਂ ਜੀਵ ਇਸਤਰੀ ਲੰਬਾ ਸਮਾਂ ਭੌਂਦੀ ਰਵੇ, ਫਿਰਦੀ ਰਵੇ, ਪਰ ਸਤਿਗੁਰੂ ਦੀ ਸ਼ਰਨ ਤੋਂ ਬਿਨਾਂ ਕਦੀ ਵੀ ਉਸ ਨੂੰ ਸੁਹਾਗ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਇਹ ਹੈ ਕਿ ਇਸ ਜੀਵ ਇਸਤਰੀ ਨੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾਣ ਤੋਂ ਬਿਨਾਂ ਕਿਧਰੇ ਹੋਰ ਵੀ ਢੋਈ ਨਹੀਂ ਮਿਲ ਸਕਦੀ, ਅਕਾਲ ਪੁਰਖ ਵਾਹਿਗੁਰੂ ਦੀ ਸੋਭਤ ਪ੍ਰਾਪਤ ਨਹੀਂ ਹੋ ਸਕਦੀ। ਸਾਹਿਬ ਜੀ ਨੇ ਇੱਥੇ ਚਾਰ ਯੁਗਾਂ ਦੀ ਗੱਲ ਕਰ ਦਿੱਤੀ, ਭਾਵ ਕਿ ਅਨੰਤ ਕਾਲ ਵੀ ਜੇਕਰ ਮਨੁੱਖ ਜੀਵ ਇਸਤਰੀ ਭ੍ਰਮਣ ਕਰਦੀ ਰਵੇ ਕਿ ਮੈਂ ਟਿਕਾ ਪ੍ਰਾਪਤ ਕਰ ਲਵਾਂਗੀ, ਮੈਂ ਆਨੰਦ ਪ੍ਰਾਪਤ ਕਰ ਲਵਾਂਗੀ, ਮੈਂ ਸੁੱਖ ਪ੍ਰਾਪਤ ਕਰ ਲਵਾਂਗੀ, ਸਾਹਿਬ ਜੀ ਕਹਿੰਦੇ ਜਿੰਨੀ ਦੇਰ ਉਹ ਜੀਵ ਇਸਤਰੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦੀ, ਉਤਨੀ ਦੇਰ ਅਕਾਲ ਪੁਰਖ ਰੂਪੀ ਪਤੀ ਦੀ, ਅਕਾਲ ਪੁਰਖ ਰੂਪੀ ਸੁਹਾਗ ਦੀ ਉਸ ਨੂੰ ਪ੍ਰਾਪਤੀ ਨਹੀਂ ਹੋ ਸਕਦੀ। ਸਾਹਿਬ ਜੀ ਦੀ ਬਾਣੀ ਦਾ ਫੁਰਮਾਨ ਹੈ, ਸਤਿਗੁਰੂ ਹੈ ਕੌਣ ਹੈ ਜਿਸ ਨੂੰ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਣੀ। ਸਾਹਿਬ ਜੀ ਕਹਿੰਦੇ ਹੈ ਕਿ ਸਤਿਗੁਰੂ ਮਿਲਾਪ ਦਾ, ਸਤਿਗੁਰੂ ਆਨੰਦ ਦਾ, ਸਤਿਗੁਰੂ ਸੁੱਖ ਦਾ, ਸਤਿਗੁਰੂ ਖੇੜੇ ਦਾ ਮੁਜੱਸਮਾ ਹੈ। ਜਿਤਨੇ ਵੀ ਦੁਨੀਆਂ ਭਰ ਦੇ ਆਨੰਦ ਨੇ, ਜਿਤਨੇ ਵੀ ਦੁਨੀਆਂ ਭਰ ਦੇ ਰੂਹਾਨੀ ਸਕੂਨ ਨੇ, ਜਿਤਨੇ ਵੀ ਦੁਨੀਆਂ ਭਰ ਦੀ ਆਨੰਦਮਈ ਪ੍ਰਵਿਰਤੀ ਹੈ, ਉਹ ਸਾਰੀ ਸਤਿਗੁਰੂ ਦੀ ਸੋਭਤ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਸਾਹਿਬ ਜੀ ਕਹਿੰਦੇ ਜਿਹਨੂੰ ਮਿਲ ਕੇ ਮਨ ਦੇ ਵਿੱਚ ਆਨੰਦ ਅਤੇ ਖੇੜਾ ਪ੍ਰਾਪਤ ਹੋ ਜਾਏ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਨੁੱਖ ਦੀ ਲਿਵ ਜੁੜ ਜਾਏ, ਉਸੇ ਨੂੰ ਹੀ ਸਤਿਗੁਰੂ ਕਿਹਾ ਜਾਂਦਾ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਸਤਿਗੁਰੂ ਦੀ ਸੋਭਤ ਦਾ ਵੱਡਾ ਲਾਭ ਇਹ ਹੁੰਦਾ ਕਿ ਮਨੁੱਖ ਦੇ ਮਨ ਦੇ ਵਿੱਚੋਂ ਭਰਮ ਅਤੇ ਭਟਕਣਾ ਦੂਰ ਹੋ ਜਾਂਦੀ ਹੈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀ ਹੈ। ਮਨ ਕੀ ਦੁਬਿਧਾ ਬਿਨਸ ਜਾਏ ਹਰ ਪਰਮ ਪਦ ਲਹੀ ਹੈ। ਮਨ ਦੀ ਦੁਬਿਧਾ ਦੂਰ ਹੋ ਜਾਂਦੀ ਹੈ, ਮਨ ਦੇ ਝੌਰੇ ਦੂਰ ਹੋ ਜਾਂਦੇ ਹੈ, ਮਨ ਦੇ ਦੁੱਖ ਦੂਰ ਹੋ ਜਾਂਦੇ ਹੈ। ਇਸ ਕਰਕੇ ਸਤਿਗੁਰੂ ਦਾ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਹੈ। ਸਿੱਖ ਦੇ ਜੀਵਨ ਦੇ ਦੋ ਕੇਂਦਰ ਨੇ ਸਾਧ ਸਿੰਘ ਜੀ, ਇੱਕ ਹੈ ਗੁਰੂ ਅਤੇ ਦੂਸਰਾ ਹੈ ਗੁਰੂਦੁਆਰਾ। ਜਦੋਂ ਇਹਨਾਂ ਦੋਵਾਂ ਕੇਂਦਰਾਂ ਤੋਂ ਛੁੱਟ ਮਨੁੱਖ ਹੋਰ ਕਿਸੇ ਪਾਸੇ ਟੇਕ ਰੱਖਦਾ ਹੈ ਤਾਂ ਕੇਵਲ ਉਸ ਨੂੰ ਦੁੱਖ ਪ੍ਰਾਪਤ ਹੁੰਦਾ, ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀਆਂ ਰਚਨਾਵਾਂ ਦੇ ਵਿੱਚੋਂ ਜਦੋਂ ਅਸੀਂ ਪੜ੍ਹਦੇ ਹਾਂ, ਭਾਈ ਗੁਰਦਾਸ ਸਾਹਿਬ ਜੀ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਦੁਨੀਆਂ ਦੇ जितने भी जीव ने अकाल पुरख वालों साजे हुए, कई बारी वो जीव भी अपना सुभाव तब्दील नहीं करते, पर ऐ सिख तू सतगुरु नू छड़ के किसे होर पासे जाके जेकर टेक रखदा है ते तेनू जिंदगी दे विच कोई होर प्राप्ति नहीं हो सकती, जिंदगी दे विच सुख नहीं आ सकता। भाई साहब भाई गुरदास साहब जी ने उदाहरण दिती है। भाई साहब जी कहिंदे है कि जिवें एक हंस है, हंस की एक प्रवृत्ति है कुदरतन, दुनिया के उपर भावें जितने मर्जी सरोवर होन, दुनिया के उपर भावें जितने मर्जी तालाब होन, पर हंस तुहानू हमेशा ही मान सरोवर दे विचों माणक मोती चुगदा होया प्रतीत होवेगा। हंस केवल मान सरोवर दे विचों माणक मोती चुगदा होया असी देखदे हां। वह कदी भी डडियां मछियां नहीं खांदा, मोतियां नू छड़ के किसे होर पासे आस नहीं रखदा। इसे प्रकार गुरु का सिख गुरु रामदास दे दर तो बिना होर किसे दर दी टेक नहीं जे रखदा। भावें करामातां विखाउण वाले हजारां आ जाण, भावें लखां छड्डो करोड़ां दा इकट्ठ करन वाले लोग आ जाण, पर कदी भी गुरु का सिख हंस रूपी होके गुरु रामदास महाराज जी दे दर घर दे मान सरोवर नू छड़ के किसे होर पासे टेक नहीं जे रखदा। भाई गुरदास साहब जी ने कहा ऐ सिखा, हंस दे कोलों सिख्या लैके हंस वर्गी बुद्धि हंस वर्गी प्रवृत्ति अपने अंदर धारण कर। आ बेनती मैं तां तुहाडे चरणां विच करदा पिया क्योंकि तीसरे पातशाह गुरु अमरदास महाराज जी ने साडे उपर जो बख्शिश की है, युग चारे धन जे भवै बिन सतगुर सुहाग ना पाव, भी भावें ये जीव इस्त्री चारे युगां दे विच फिर ले, सतगुरु तो बिना अकाल पुरख वाहगुरु की प्राप्ति नहीं जो हो सकती। फिर गुरु नू छड़ के कित्थे चले जावांगे, फिर गुरु नू छड़ के कित्थों सुख प्राप्त कर लवांगे। भाई साहब भाई गुरदास साहब कहिंदे आ, मान सर त्याग आन सर जाए बैठे हंस, खाए जल जंत हंस बंस है लजावई। आ बेनती ध्यान दे नाल सुनियो। भाई साहब जी कहिंदे जेकर हंस अपनी प्रवृत्ति नू छड़ दे ते मान सरोवर नू छड़ के छप्पड़ां दे विच जाके डडियां मछियां खानियां शुरू कर दे, कहिंदे उह हंसां दी कुल नू दाग लगा दिंदा। सतसंगत इसे तरह गुरसिख गुरु रामदास दे दर नू छड़ के साहिब श्री गुरु ग्रंथ साहिब जी महाराज जी का ओट आसरा छड़ के किसे होर पासे भटकदा है ते उह अपनी कुल नू दाग लगाउंदा है। मान सर त्याग आन सर जाए बैठे हंस, खाए जल जंत हंस बंस है लजावई। दूसरी उदाहरण भाई साहब जी ने दिती है। भाई साहब जी कहिंदे कि कुदरत जो मर्जी कर ले पर मछली कदी भी अपना सुभा नहीं जे बदलती, पानी तो बिना मछली नहीं जे रह सकती। जेकर मछली पानी तो बिना रह रही है इहदा मतलब यह है कि उहदा प्रेम झूठा है, उहदी प्रीत झूठी है। सत संगत जी गुरु रामदास महाराज के दर तो बिना जेकर होर थां जाके सानू लगेगा कि सुख प्राप्त हो सकते ने, इहदा मतलब साडी प्रीत झूठी है। गुरु रामदास महाराज जी दे नाल सच्ची प्रीत पाउणी है, गुरु रामदास महाराज जी दे नाल अंदर तो प्रीत पाउणी है, इस करके उस अकाल पुरख रूपी सुहाग की मनुख नू प्राप्ति होवेगी। भाई साहब जी कहिंदे सलल बछो भए जीवत जो रहै मीन, कपट स्नेह कै स्नेही ना कहावई। फिर मछली स्नेही नहीं जे कहा सकती, जेकर ओ पानी तो बिना जौंदी रहिंदी है, पानी दे विचों जदों भी ओदे स्वास बाहर कढ़ दिते जाण जां पानी दे विचों जदों भी मछली बाहर कढ़ दिती जावे उसे समय अपने स्वास त्याग देंदी है। इस तरह की प्रीत गुरु रामदास दे घर दे नाल सतगुरु दे चरणां दे नाल रखनी तां जो अकाल पुरख पति दी प्राप्ति हो सके। मैं मजमून नाल नाल तुहाडे सांझा करदा रहांगा। तीसरी उदाहरण भाई साहब जी ने चात्रक दी दित्ती है। सत संगत भाई गुरदास साहब जी ने उन्हां जीवां दी उदाहरण दे के सिख नूं समझाया जे जिहड़े अपना सुभाअ नहीं जे बदलदे। मैं तुहाडे चरणां दे विच गुजारिश करदा सत संगत जी, दुनिया दे उपर दंभी पखंडी जिन्ना मर्जी प्रभाव पाउण दी कोशिश करन, माया दे अंबार लगा देन, सिख कदे भी अपना सुभा नहीं जे बदलदा। सिख केवल तो केवल टेक रखदा है गुरु नानक दे दर घर दी जोत दी, सिख केवल तो केवल टेक रखदा है साहिब श्री गुरु ग्रंथ साहिब जी महाराज जी दी। पर सत संगत ये गल कई बारी दुखना कहनी पैंदी है, भाई गुरदास साहब वर्गे महान विभूति साडे घर का शिंगार नहीं बने। साडे घर का शिंगार वह गीत बन गए, साडे घर का शिंगार वह नास्तक किस्म के लेखक बन गए जिन्हां ने केवल तां केवल इश्क मजाजी की गल की, इश्क हकीकी की गल नहीं की। भाई गुरदास साहब जी नूं अपने घर का शिंगार बनाइए। भाई गुरदास साहब जी दीआं रचना साडे अंदर गुरु प्रति प्रेम पैदा करदीआं ने। भाई साहब जी कहिंदे जिवें एक चात्रक केवल तां केवल सवंती बूंद ही चख के तृप्त हुंदा, होर किसे पासे नदियां नालियां दे विचों ओह पाणी ग्रहण नहीं जे करदा। भाई साहब जी कहिंदे चात्रक संतान बिन घन बूंद चों अनित जल पान करै। कहिंदे चात्रक जेकर सवंती बूंद तों बिना कोई होर पाणी दा पान करदा है, होर जल पान करदा है, तो वह की करदा है, चात्रक संतान बिख है लाछन लगावई। वह कहते चात्रकां दी जिन्नी भी संतान है उन्हूं लाछन लगा देंदा है। इसे तरह गुरसिख हमेशा गुरु दे चरणा दा भौरा बन के रहिंदा है। सतसंगत जी, गुरु तो बिना वह कदी किसे होर दा ओट आसरा ते टेक नहीं जे तकदा। इस करके साहब कहिंदे है कि हे जीव इस्त्री, जेकर तू अकाल पुरख वाहिगुरु नूं प्राप्त करना है ते सतगुरु की सोबत दे विच आ जा, सतगुरु की संगत दे विच आ जा। गुरु की संगत दे विच आ के ही तू अकाल पुरख वाहिगुरु की प्राप्ति कर सकती है। हुण गुरु की प्राप्ति कित्थों होनी है? गुरु घर दे विच होनी। सतसंग जी, गुरु घर, मैं एक बेनती तुहाडे चरणां विच करन लगा जी, गुरु घर साडी राजनीतिक साडी समाजिक हस्ती का केंद्र है, सिख दे जीवन का धुरा है गुरु घर। पिछले दिन ही बड़ी हैरानी हुई, ओ लोग जेडे ए गल कहंदे आ नहीं सन थकदे, मैं फिर बेनती करदे आ, मजमून अज दा आया है कि गुरु दे चरणा तो बिना सिख नूं किते होर टेक नहीं जे मिल सकदी। गुरु दी संगत दे विच जान तो बिना अकाल पुरख वाहिगुरु प्रभु पति दी प्राप्ति नहीं जे हो सकदी। ते गुरु सानू गुरद्वारा साहब आके मिलदा है। भाई साहब भाई कान सिंह नाभा जिन्हां दा महान कोश गुरमत मारतंड असीं पढ़दे हां, भाई साहब भाई कान सिंह नाभा दा महान कोश भी साडे घरां दा साडे डाइनिंग टेबल दा शिंगार होना चाहीदा। साडे घरां दे विच भाई साहब जी दा महान कोश होना चाहीदा। भाई कान सिंह नाभा साहब कहिंदे आ भी जिहड़ा साडा गुरद्वारा है जिथों सानू गुरु की प्राप्ति होनी है, वह मनुख दीआं हरेक लोड़ां नूं पूरियां करदा। मनुख की वड्डी लोड़ की हुंदी है? साध संगत जी, प्रशादा पाणी सानू गुरु घरों मिलदा। मनुख की दूसरी एक चंगा समाजिक जीवन जीना होवे, एक खुशहाल समाजिक जीवन जीना होवे, तो उहदे वास्ते की चाहिए मनुख नूं? उहदे वास्ते मनुख नूं विद्या चाहीदी है, दूसरा उहदा शरीर तंदुरुस्त चाहीदा है, तीसरा उहदे वास्ते आत्मक ज्ञान की भरपाई होनी चाहीदी है, चौथा उहदा जीवन सिक्योर होना चाहीदा है। भाई कान सिंह नाभा साहब कहिंदे ये सारा कुछ गुरु दे घरों सिख नूं मिलदा है। यह बेनती मैं तुहाडे चरणां विच पता क्यों कर लगा? ओ लोग जिहड़े कहिंदे सन कि गुरुद्वारिआं दे विचों गोलकां चुक देणियां चाहीदियां, नास्तिक विचारधारा, गुरु घर दे विचों गोलकां चुक देणियां चाहीदियां, अज उही लोग ढंडोरा पिट रहे ने कि असीं खाता जारी कीता, इस खाते दे विच पैसे पाए जाण तां जो हड़ां दे विच लोगां दी मदद कीती जा सके। मैं बेनती करां जदों गुरु घर लोगों की मदद करते पे, भावें किसानी अंदोलन से भावें हड़ आए ने, गुरु ही गुरु का डर ही सिखा की मदद करता पै, गुरु का डर ही लोगों की मदद करता पै। इस करके मैं ये बेनती करता अगां चला, भाई कान सिंह नाभा साहब जी ने जिहड़े गुरु घर की सानू परिभाषा दी है बड़ी कमाल दी है। भाई कान सिंह नाभा साहब कहिंदे है गुरुद्वारा सिखा दे लई, गुरुद्वारा विद्यार्थियों के लिए स्कूल, आत्म जग्यासुआ के लिए ज्ञान उपदेशक आचार्या, रोगियों के लिए शफाकाना, भुखियों के लिए अन्नपूर्णा, इस्त्री जाति की पत के लिए लोहमई दुर्ग, और यात्रियों के लिए विश्राम का अस्थान है। ये गुरद्वारा साहब सानू सब कुछ बख्शद है, भावें सचखंड श्री हरिमंदर साहब ने, ਭਾਵੇਂ ਸਾਡੇ ਹੋਰ ਇਤਿਹਾਸਕ ਗੁਰੂ ਘਰ ਨੇ, ਸਾਰਿਆਂ ਦੇ ਵਿੱਚ ਇਹ ਕੁਝ ਚੱਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 60 ਤੋਂ ਉੱਪਰ ਉੱਪਰ ਕਾਲਜ ਤੇ ਸਕੂਲ ਚਲਾਏ ਜਾ ਰਹੇ ਨੇ, ਉੱਥੇ ਦੁਨਿਆਵੀ ਵਿੱਦਿਆ ਦਿੱਤੀ ਜਾ ਰਹੀ ਹੈ। ਪੁਰਾਣੇ ਸਮੇਂ ਦੇ ਵਿੱਚ ਜਦੋਂ ਸਿੰਘ ਸਭਾ ਲਹਿਰ ਦਾ ਆਗਾਜ਼ ਹੋਇਆ, ਜਿੱਥੇ ਜਿੱਥੇ ਗੁਰਦੁਆਰਾ ਸਾਹਿਬ ਸੀ ਉੱਥੇ ਉੱਥੇ ਅਸੀਂ ਸਕੂਲ ਵੀ ਸਥਾਪਿਤ ਕੀਤੇ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਮਿਲ ਸਕੇ, ਸਿੱਖਿਆ ਪ੍ਰਾਪਤ ਹੋ ਸਕੇ। ਮੈਂ ਫਿਰ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ, महाराज जी ने अज दे शब्द दे विच जिहड़े साडे उपर कृपा कीती गुरु अमरदास महाराज जी ने कि चार जुगां दे विच वी भावें इह जीव इस्त्री भरम आवे पर इनू गुरु दे चरणा तो बिना होर किधरे ढोई नहीं जे मिल सकती ते गुरु दी प्राप्ति सानू गुरद्वारा साहब विखे आके हुंदी है। सो भाई कान सिंह नाभा साहब कहिंदे विद्या दे लई इह स्कूल है, रोगियां दे लई शफा कान है, वड्डे वड्डे हस्पताल गुरु घरां दे नाम ते चलदे, चैरिटी दे नाम ते चलदे ने, भुखियां नू इत्थे प्रशादा मिलदा है, अन्न दी प्राप्ति हुंदी है, इह सारा कुछ सानू गुरु दे दर तों गुरु दे घर तों प्राप्त हुंदा है। सो अजिहे लोग जिहड़े कहिंदे आ कि गुरु घर दे विचों गोलकां चुक देणियां चाहीदियां, उहनां नू अपने अंदर झाती मारनी चाहीदी है। गुरु दे प्रबंधां ते गुरु घरां दे उपर टिप्पणी करन तों पहलां मनुख नू 100 वार सोचना चाहीदा है। वेखो सत्संग, जदों गुरु घर दे पैसे दी दुरवरतों होवे उदों सिख जरूर बोले कि इहदी दुरवरतों हुंदी आ, पर जदों सही पासे लगदा होवे अकारण ही अपनियां संस्थावां दे प्रति, अकारण ही अपने प्रबंधां दे प्रति असीं टिप्पणियां करांगे ते इह गल साजगार नहीं। माफ करियो सत्संग, ते इक बेनती कर लगा जे, इह ना कहो कि मैं श्रोमणी गुरुद्वारा प्रबंधक कमेटी दे अधीन सेवावां निभा रहा तां गल करदा पिया। सचखंड श्री हरिमंदर साहब वर्गा प्रबंध, श्रोमणी गुरुद्वारा प्रबंधक कमेटी दे प्रबंध अधीन चल रहे गुरु घरां वर्गा प्रबंध तुहानूं जेकर दुनिया दे विच किसे होर गुरुद्वारे विच मिल जाए तो दस दिओ। गोलकां दे नाम ते लड़ाइयां कई बार पै जांदियां जी, प्रधानगियां दे चक्करां दे विच कई कई प्रकार दीआं पड़तालां पै जांदियां। इन्हां प्रबंधां तों बाहर मैं गुरु घर जाके वेख्या सेवादारां दी कई बार कोई एड्रैस नहीं हुंदी, दस्तार भी चंगी तरीके नाल नहीं सजाई हुंदी, कपड़े भी मैले कुचैले हुंदे आ। श्रोमणी गुरुद्वारा प्रबंधक कमेटी तुहाडी अपनी संस्था जी, जदों कोई गलती करे इहनूं जरूर पुछो, पर जिहड़े काम ते प्रबंध चंगे चलदे पए आ उहनां दी सलाहुणा करनी भी बनदी है। साडे पाठी सिंह तों लै के सेवादार तों लै के सिंह साहिबान तक दा तुसीं ड्रैस कोड वेखो किन्ना कमाल दा है। कपड़े तुहानूं हमेशा प्रैस पाए मिलणगे, साफ सफाई मिलेगी, यही इस प्रबंध की गुणवत्ता है। मैं ये बेनती कर लगा कि गुरु घर साडा केंद्र है, कदी भी अजिहे लोगों के पिछे लग के अपन संस्थावां नूं ना भंडिया करिए, ये संस्थावां ही औखे समय साडे नाल खड़दियां हुंदियां। मैं छोटी जी बेनती करके फिर अगां चलां भी गुरु घर दे विच किवें भाई फग्गू जी वर्गियां दे कोलों प्रेरणा लैके, भाई फग्गू जी वर्गियां दे पूर्णियां दे उपर चल के असीं सेवावां दे विच अपना हिस्सा पाउने आ। गुरु की कृपा दे नाल गुरु घर किवें सानू सतगुरु दे नाल जोड़दे आ, किवें सानू संसार की सेवा करन वाल प्रेरित करदे आ। गुरु तेग बहादुर महाराज बनारस तो हुंदिया होया ससराम की धरती ते पहुंचे ने, अजकल ससराम बिहार दे विच पैंदा। उत्थे एक गुरसिख प्यारा है जिसका नाम इतिहास दे विच फग्गू आया, प्यार दे नाल सिखां ने इन्हां नू चाचा फग्गू भी कहा। मैं एक बेनती ये कर लगा कि जदों कोई भेंट असी गुरु घर दिने आ, बड़ी ईमानदारी दे नाल भेटा दिने आ, ते ओ किस प्रकार गुरु दीआं संगतां दे लई गुरु दे चरणां दे विच भेंट कीती जांदी आ। सतसंगत जी, जिन्हां नू असी टैक्स दिने आ असी सवाल कोई नहीं करदे, पर गुरुद्वारे तुहाडे घरां दे विच आ के कदी ये नहीं कहिंदे कि तुसी इन्ना पैसा गुरुद्वारे मत्था टेकना ही टेकना है। तुसी 1 रुपया मत्था टेक दिओ, तुसी 10 रुपये मत्था टेक दिओ, ਤੁਸੀਂ 5 ਰੁਪਏ ਮੱਥਾ ਟੇਕ ਦਿਓ, ਤੁਸੀਂ 1,00,000 ਰੁਪਇਆ ਮੱਥਾ ਟੇਕ ਦਿਓ, ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ। ਪਰ ਜੇਕਰ ਤੁਸੀਂ ਟੈਕਸ ਨਾ ਦੇਵੋਗੇ ਤੁਹਾਡੇ ਘਰ ਨੋਟਿਸ ਆ ਜਾਣਗੇ। ਹਰੇਕ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਵਸਤੂ ਤੱਕ ਸਾਨੂੰ ਟੈਕਸ ਦੇਣਾ ਪੈਂਦਾ, ਪਰ ਪੁੱਛਣਾ ਤੇ ਸਰਕਾਰਾਂ ਨੂੰ ਚਾਹੀਦਾ ਕਿ ਤੁਹਾਡੇ ਪ੍ਰਬੰਧ ਕਿੱਥੇ ਨੇ। ਪਰ ਜਦੋਂ ਨਹੀਂ ਉਦੋਂ ਸਿੱਖ ਆਪਣੇ ਗੁਰੂ ਘਰਾਂ ਵੱਲ ਮੂੰਹ ਕਰ ਦਿੰਦੇ ਆ। ਗੁਰੂ ਘਰਾਂ ਦੀ ਜਿੰਨੀ ਕੁ ਸਮਰੱਥਾ ਹੈ ਸਤਸੰਗਤ, ਉਨੀ ਕੁ ਸਤਸੰਗਤ ਦੀ ਇਹ ਸੇਵਾ ਕਰਦੇ ਪਏ ਨੇ। ਆਓ ਤੱਕੀਏ ਚਾਚਾ ਫੱਗੂ ਮੱਲ, ससराम दे रहण वाले किवें गुरु घर दे विच आई हुई पाई पाई दा हिसाब गुरु तेग बहादुर महाराज नूं दिंदे आ, ते किवें गुरु तेग बहादुर महाराज दीआं खुशियां प्राप्त करदे आ। मैं गुरु तेग बहादुर महाराज जी दे नाल संबंधित साखी दा जिक्र इत्थे इस करके करदा पिया क्योंकि गुरु तेग बहादुर महाराज जी भाई मती दास जी, भाई सती दास जी, भाई दयाला जी शहीदी पुरब आ रहा 350 साल। पूरी दुनिया भर के सिख पंथ वालों श्रोमणी गुरुद्वारा प्रबंधक कमेटी वालों श्रद्धा भावना के नाल गुरु पातशाह जी को याद किया जा रहा। गुरु पातशाह जदों ससराम की धरती से पहुंचते हैं, चाचा फग्गू मल बड़ी भावना वाले आ। सतसंग जी, जदों चाचा फग्गू मल ने, भाई फग्गू जी ने अपना घर बनाया ना जी, तो उदों दरवाजा व्डा रखिया, भावना वेखो कि कमाल दी। दरवाजा उदों उन्होंने वड्डा रखिया। क्यों? किसी ने पूछया, फगू जी सरमाया भी तुहाडे कोलो थोड़ा है, फगू जी आर्थिकता दे संसाधन भी तुहाडे कोलो घट ने, छोटा जिहा तुहाडा परिवार है पर इन्ना वड्डा दरवाजा तुसी क्यों रखदे पए हो? फगू जी कहन लगे, इस करके कि जदों मेरे गुरु तेग बहादुर महाराज गुरु नानक दी नौवीं जोत मेरे घर आउणगे, ओ घोड़े ते बह के सीधा ही मेरे घर आ जाण, उहनां नूं उतरना ना पवे। सतसंगत इहो जी भावना किते अपने मन दे विच बनाओ। सतसंगत मैं पता क्यों बेनती कीती, अज दा जो पहली पंक्ति दा शब्द आया ना जी, शब्द दी पहली पंक्ति आई है, ओह इह आई है वी गुरु तों बिना साडी नहीं जे किते गति, गुरु तो बिना साड़ी नहीं जे कि ढोई, गुरु तो बिना अकाल पुरख पति नहीं जे मिल सकता, ते गुरु दे अनुसार कर चल के गुरु दे शब्द दा अनुसरण करके ही असी अकाल पुरख वाहिगुरु नूं पा सकते हैं। मैं अपना ये मजमून पूरा करन तो पहला पहला एक होर बेनती तुहाडे चरणां च करदे हां। साडे बच्चे उच्चे अहुदियां ते पहुंचदे आ, साध संगत जी बेनती ध्यान नाल सरवण करो, सिखां दे बच्चे उच्च अहुदियां ते पहुंचदे आ, डॉक्टर बनते हैं, लैफ्टीनेंट बनते हैं, IPS अधिकारी बनते हैं, बिजनेसमैन बनते हैं, बड़ी खुशी की गल है, बड़ी मुबारक है, पर वड्डे अहुदियां ते पहुंचन तो बाद भी मैं कईआं नूं इह सवाल पीता कि आप जी नूं हुक्मनामा लैणा आउंदा, ते उदों कहिंदे ज्ञानी जी नहीं हुक्मनामा लैणा सानूं नहीं आउंदा, फिर साडे अहुदे व्यर्थ हो जांदे आ। सत संगत जे सानूं गुरु का हुक्म लैणा ही ना आवे, गुरु की बख्शिश प्राप्त करनी ना आवे, फिर किवें असी सिखी का प्रचार प्रसार कर सकांगे? खैर फगू मल जी कहन लगे कि इस करके गुरु तेग बहादुर महाराज घोड़े ते चढ़ के साडे घर विखे आउण, बड़ी इखलाक वाली शख्सियत ने, बड़ी ईमानदार शख्सियत ने। गुरु तेग बहादुर महाराज जी ने इन्हां दे घर आ के दीवान सजाए ने, और उन्हां दीवाना दे विच गुरु नानक की जय जयकार की है, उन्हां दीवाना दे विच गुरु नानक की बाणी नूं गायन किया है, लहरां बहरां हो गईयां, अति आनंदमई माहौल उत्थे सिरजिया गया। गुरु तेग बहादुर महाराज फगू मल जी नूं कहन लगे कि जितनी भी कार भेटा तुहानूं संगत वालों दित्ती गई है, कृपा करके उस कार भेटा नूं लियाओ तां जो उहनूं संगतां दी सेवा दे विच लगाया जा सके। सारी कार भेटा जदों बाबा फगू जी ने गुरु तेग बहादुर महाराज जी दे चरणां दे विच रखी, गुरु तेग बहादुर महाराज कहन लगे, फगू जी कुछ रह ते नहीं गया? फगू जी कहन लगे, नहीं गुरु पातशाह, जो कुछ भी सी तुहानू भेंट कर दिता है। महाराज जी कहन लगे, वह जिहड़ी नुक्कर दे विच बेरी लगी आ, वह भी तो सिखां भेंट कीती सी, उहदा भी एक बेर लिया के सानू छका दिओ। चाचा फगू मल जी नूं गुरु पातशाह कहन लगे, सारी व्यथा सांझी करो कि होया अक्सर की सी। मैं यह बेनती कर लगा, बाबा फगू जी दे पाए हुए पूरनिया ते चल के ही अज साडियां संस्थावां लोगां दी सेवा करदियां पईआं ने, बाबा फगू जी दे पाए हुए पूरनिया ते चल के ही अज गुरु दी दर ते जिहड़ा असी दसवंध भेंट करदे आ उहनूं सही जगह दे उपर लगाया जांदा है। चाचा फगू जी नूं गुरु पातशाह जी ने कहा कि वह भेंट जरूर सानूं दिओ जिहड़ी बेरी दे रूप दे विच, ते पातशाह जी जाणी जाण सन, फगू मल जी नूं याद आ गया, उहनां नूं पातशाह कहण लगे, हुण दसो वापरिया की सी? फगू मल जी संगत दे विच खड़े हो के संगत नूं मुखातब हो के अपनी व्यथा दसन लगे। कहन लगे, जदों असी सेवा भेटा प्राप्त करन दे लई संगतां दे घरां विच गए सां, एक प्यारे दे घर दे विच गए, उह औरत नूं जदों जा के कहा कि कार सेवा वास्ते गुरु दे दर घर दीआं सेवावां वास्ते कुछ भेटा दे दिओ, कहिंदे उह अगों गुस्से दे विच सी, कहिंदे साडे कोलों ते कुछ भी नहीं, कहिंदे मैं प्यार दे नाल कह दिता कि जो कुछ भी तुहाडे कोलों है उही दे दिओ, कहिंदे उहनां बौकर दे नाल जिन्ना भी घट्टा सोत्या होया सी सारा ही मेरी झोली दे विच पा दिता। कहिंदे मैं घर आ के उह घट्टे नूं साफ कीता, उहनूं धोता, उहदे विचों कहिंदे इक बेड़ी दी बीज, बेड़ी दी गिटक निकली, उस गिटक नूं मैं उत्थे लगा दिता, ते उह जिहड़ी बेरी आ उह फली भूत होई है। कहिण तों भाव सिख ने कदी किसे दा औगन नहीं चितारना, जो भी कार भेटा तिल फुल प्राप्त हुंदी आ गुरु दे दर उपर सिख ने भेंट करनी हुंदी आ। उही भावनावां नूं लै के अज असी गुरु पातशाह जी की बख्शिश दे सदका, गुरु पातशाह जी की कृपा दे सदका पूरे संसार भर दे विच अपनियां सेवावां दे रहे हां। सत संगत मैं पिछले दिन भी एक जगह बेनती कीती सी, गुरु किवें बख्शिश करदा है, गुरु दे चरणां दे उपर आके किवें अकाल पुरख वाहिगुरु की प्राप्ति करनी है, यह केवल तां केवल सानूं गुरु ग्रंथ साहिब जी की बाणी दे विचों चीज़ प्राप्त हुंदी है। अज तुसीं वेखदे हो सिखां नूं सेवा करदे होए, पूरी दुनिया दे विच सिखां नूं सेवा करदे होया दुनिया ने तकिया, लोग आशश कर उठे। हिमाचल दे लोग कहिंदे पए आ कि जिहड़ी 10 रुपए की मोमबत्ती है सानू 200-200 दी दित्ती गई, जिहड़ी 100-100 रुपए की तरपाल है 1500-1500 दी दित्ती गई। उह कहिंदे पंजाब जाके वेखो गुरु के सिखां ने किवें सेवा दा हड़ लिआंदा होया। इस करके ये सानू गुरु घरों गुरु के चरणों के विचों ये चीजा प्राप्त होंदिया। सो साहब जी कहिंदे आ कि जे जीव इस्त्री भावे तू चारां कुंटा दे विच भ्रम के आ जा, तेनू सतगुरु के दर तो बिना होर किते ढोई नहीं मिल सकती। सतगुरु तो बिना अकाल पुरख वाहगुरु प्रभु पति की प्राप्ति नहीं हो सकती।
निःचल राज सदा हर केरा, तिस बिन अवर ना कोई राम।
हरी परमात्मा दा राज सदा थिर रहन वाला है, इहदे तो बिना होर कोई भी नहीं है, सारे पासे यही रमिया होया। सिखां ने जिहड़ा राज कीता है इह सतगुरु दा राज जान के कीता है। सिखां ने जिहड़ा राज कीता है इह अकाल पुरख वाहिगुरु दा हलेमी राज जान के कीता है। इस करके साहब जी कहिंदे आ कि वह अकाल पुरख वाहिगुरु का जिहड़ा राज है ये निचल है। सिखां दे झंडे दुनिया भर दे विच झूलदे रहणगे, निशान साहब पूरी दुनिया दे विच झूलदे रहणगे। क्यों झूलदे रहणगे? क्योंकि ये निचल राज दे लखायक ने, ये निचल राज दे प्रतीक ने। दुनिया दे विच किसे दा भी राज होवे, भावें अमेरिका है, कैनेडा है, उत्थे भी अकाल पुरख वाहिगुरु की कृपा दे नाल सिखां दे निशान साहब झूलदे पए ने, क्योंकि ये निश्चल राज दा प्रतीक ने। सो साहब जी इस पंक्ति विच कहिंदे आ कि जिहड़ा गुरु दे चरणां दे विच जाके अकाल पुरख वाहिगुरु प्रभु पति की प्राप्ति हुंदी है, हमेशा उस पति की सोहबत ये जीव इस्त्री मानदी है। उहदा राज कदी भी खत्म होण वाला नहीं है, ना ही उस पति दे राज की बराबरी कोई होर कर सकता है।
तिस बिन अवर ना कोई, सदा सच सोई गुरमुख एको डाणया।
गुरु दे सन्मुख आके ए बख्शिश होई, प्राप्ति होई कि ओदे तो बिना होर कोई भी नहीं है, ओ सच्चा है, ओ इको है, एक नू जीव इस्त्री ने गुरु दी कृपा दे नाल पछाण लिया है।
तन पर मेलावा होआ गुरमती मन मानिया।
जदों गुरु दी मत नू मन दे विच मन लिया ते तन पिर दा मिलाप हो गया, जीव इस्त्री दा ते प्रभु पति दा मिलाप हो गया। जदों गुरु दी मत दे अनुसार अपना जीवन गुजर बसर करना शुरू कर दिता।
सतगुर मिलिया तां हर पाया, बिन हर नावै मुक्त ना होई।
कहिंदे हरी दी प्राप्ति भी उदों होई है जदों सतगुरु मिल पिया है, ते सतगुरु तो बिना हरी दी प्राप्ति नहीं हो सकती, ते हरी तो बिना नाम दी दात इस झोली दे विच नहीं पै सकती। नाम सिखी दे विच सर्वोच्च है, नाम सिखी दे विच श्रोमणी है। अरदास दे विच असीं रोजाना पढ़दे हां सिखां नूं सिखी दान, केस दान, रहत दान, विवेक दान, विसाह दान, भरोसा दान, दाना सिर दान, नाम दान। गुरु अर्जन देव जी महाराज जी की बाणी दे विच पातशाह जी ने मनुख दीआं उन्हां दो अवस्थावां दा जिक्र कीता है कि जिस दे विच एक अवस्था अजिही है जिस दे विच उहदे को दुनिया दे तमाम सुख सहूलतां ने पर नाम नहीं हैगा। एक अवस्था अजिही है जिस दे विच आर्थिकता दी ते बड़ी घाट है पर उहदे अंदर अकाल पुरख वाहिगुरु ने नाम टिकाया है। महाराज जी कहिंदे ने सुंदर सेज अनेक सुख रस भोगण पूरे। आप जी ने श्रवण कीता होवेगा शब्द नूं पहलां वी। वेखो मनुख दे गुजर बसर करन वास्ते जिन्नियां भी वस्तुआं भौतिक तौर ते बंदे नूं चाहीदियां हुंदियां सारियां दा जिक्र गुरु अर्जन देव जी महाराज जी ने इस दे विच कीता। कई बार इस तरह हुंदा है आ जिहड़े पहले पदे दी व्याख्या तुहाडे नाल सांझी करन लग्गिया, मनुख केवल तां केवल सारी जिंदगी इस दे इर्द गिर्द ही कढ दिंदा। वेखो जिन्ने भी असीं कम करदे हां, अकाल पुरख वाहिगुरु दा नाम जपदे हां, जां दुनिया दे विच जितने भी कर्म करदे हां साध संगत जी, दुनियावी तौर ते पैसा कमाउण दे लई करदे हां, धन की प्राप्ति वास्ते करदे हां, भावें मनुख बिजनेस करदा, भावें मनुख नौकरी करदा, भावें मनुख 100 तरह के कार विहार करदा, उहदा प्रयोजन इक्को ही हुंदा कि धन कमाया जाए। जेकर धन की प्राप्ति नहीं हुंदी इहदा मतलब ये सारे किते हुए जिहड़े कार्ज ने यह निष्फल ने। जप हो तां एको नामा अवर निराफल, काम पातशाह जी कहिंदी इसे तरह भावें तू पाठ करदा है, तू धार्मिक कर्म करदा, तू नितनेम करदा, तू गुरुद्वारा साहब आउंदा, पर यह सारा कुछ करन तो बाद जे नाम की प्राप्ति नहीं ये सारा कुछ निष्फल है। जिवें दुनियावी कर्म करन तो बाद धन की प्राप्ति नहीं वह सारे कर्म निष्फल ने, इसे तरह जेकर तू धार्मिक कर्म करदा है पर यह धार्मिक कर्म तो बाद नाम की प्राप्ति नहीं तो वह धार्मिक कर्म किए हुए भी निष्फल ने। सो साहब जी इस पदे दे विच समझाउंदे ने, साहब कहिंदे सुंदर सेज अनेक सुख रस भोगण पूरे। कहिंदे सेजा बड़ी सुंदर होवे, मनुख नूं सुकून की नींद आती होवे, हर परंग हर तरह के रसां नूं कसां नूं मनुख माणदा होवे। सुंदर सेज अनेक सुख रस भोगण पूरे इत्थे ही बस नहीं, साहब कहिंदे गृह सोयन चंदन सुगंध लाए मोती हीरे। ਇਹ ਆਪਣੇ ਆਪ ਦੇ ਵਿੱਚ ਦੋਵੇਂ ਪੰਕਤੀਆਂ ਇੱਕ ਸੰਪੂਰਨ ਘਰ ਦੀ ਵਿਆਖਿਆ ਕਰਦੀਆਂ ਜਿਹਦੇ ਵਿੱਚ ਤਮਾਮ ਸੁੱਖ ਸਹੂਲਤਾਂ ਨੇ। ਸਾਹਿਬ ਜੀ ਕਹਿੰਦੇ ਇੱਟਾਂ ਦਾ ਨਹੀਂ ਬਲਕਿ ਸੋਨੇ ਦਾ ਜੜਿਆ ਹੋਇਆ ਘਰ ਹੋਵੇ। ਗ੍ਰਹਿ ਸੋਇਣ ਕਹਿੰਦੇ ਉਹਦੇ ਅੰਦਰ ਬੜੀ ਕਮਾਲ ਦੀ ਫ੍ਰੈਗਨੈਂਸ ਆਉਂਦੀ ਹੋਵੇ, ਸੁਗੰਧੀਆਂ ਚੰਦਨ ਇਤਰ ਫੁਲੇਲ ਉਹਦੀ ਬੜੀ ਕਮਾਲ ਦੀ ਅੰਦਰੋਂ ਸੁਗੰਧੀ ਆਉਂਦੀ ਹੋਵੇ। ਗ੍ਰਹਿ ਸੋਇਣ ਚੰਦਨ ਸੁਗੰਧ ਲਾਏ ਮੋਤੀ ਹੀਰੇ। ਸਾਹਿਬ ਜੀ ਅੱਗੇ ਕਹਿੰਦੇ ਹੈ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਅਖੀਰਲੀ ਪੰਕਤੀ ਸਾਹਿਬ ਕਹਿੰਦੇ ਜੇਕਰ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜ਼ਿੰਦਗੀ ਦੇ ਵਿੱਚ ਨਹੀਂ ਹੈ ਤੇ ਇਸ ਮਨ ਨੂੰ ਕਦੀ ਵੀ ਧੀਰਜ ਨਹੀਂ ਆ ਸਕਦਾ ਭਾਵੇਂ ਸੁੱਖ ਸਹੂਲਤਾਂ ਜਿੰਨੀਆਂ ਮਰਜ਼ੀ ਹੋਣ। ਦੂਸਰੇ ਪਾਸੇ ਪਾਤਸ਼ਾਹ ਜੀ ਨੇ ਆਰਥਿਕਤਾ ਦੀ ਘਾਟ ਨੂੰ ਦੱਸਿਆ, ਗਰੀਬੀ ਨੂੰ ਦੱਸਿਆ। ਸਾਹਿਬ ਜੀ ਕਹਿੰਦੇ ਨੇ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ, ਮਿੱਤਰ ਨਾ ਇੱਠਤਨ ਰੂਪਹੀਨ ਕਿਛ ਜਾਤ ਸ਼ਾਕ ਨਾ ਛਿੰਨਾ। ਕਹਿੰਦੇ ਇੱਕ ਪਾਸੇ ਮਨੁੱਖ ਟੁੱਟੀ ਹੋਈ ਝੋਂਪੜੀ ਵਿੱਚ ਵੱਸਦਾ ਹੋਵੇ, ਪਹਿਲਾਂ ਗੱਲ ਕੀਤੀ ਵਧੀਆ ਘਰ ਦੇ ਵਿੱਚ ਰਹਿੰਦਾ ਹੋਵੇ, ਖਾਣ ਪਾਣ ਬੜੇ ਕਮਾਲ ਦੇ ਹੋਣ, ਸੋਨੇ ਦਾ ਉਹਦਾ ਘਰ ਹੋਵੇ, ਸਾਰੇ ਉਹਦੀ ਗੱਲ ਨੂੰ ਮੰਨਦੇ ਹੋਣ, ਜੇਕਰ ਉਸ ਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਨਹੀਂ ਤੇ ਵਿਸਟਾ ਕੇ ਕੀੜੇ, ਉਹ ਵਿਸਟਾ ਦੇ ਕੀੜੇ ਵਰਗਾ ਹੈ, ਤੇ ਰੱਬ ਦੇ ਨਾਮ ਤੋਂ ਬਿਨਾਂ ਕਦੀ ਵੀ ਇਸ ਮਨ ਨੂੰ ਧੀਰਜ ਨਹੀਂ ਜੇ ਆ ਸਕਦਾ, ਇਸ ਮਨ ਨੂੰ ਧਰਵਾਸਾ ਨਹੀਂ ਜੇ ਆ ਸਕਦਾ। ਦੂਸਰੇ ਪਾਸੇ ਸਾਹਿਬ ਜੀ ਕਹਿੰਦੇ ਆ ਕਿ ਟੁੱਟੀ ਹੋਈ ਝੋਂਪੜੀ ਦੇ ਵਿੱਚ ਮਨੁੱਖ ਰਹਿੰਦਾ ਹੋਵੇ, ਉਹਦੀ ਕੋਈ ਉੱਚੀ ਜਾਤ ਨਾ ਹੋਵੇ, ਉੱਚੀ ਕੁਲ ਨਾ ਹੋਵੇ, ਨਾ ਕੋਈ ਉਹਦਾ ਚੰਗਾ ਮਿੱਤਰ ਹੋਵੇ, ਨਾ ਕੋਈ ਉਹਦਾ ਸਾਥੀ ਹੋਵੇ, ਸਮਾਜ ਦੇ ਵਿੱਚ ਜੇ ਉਹਦਾ ਆਦਰ ਵੀ ਨਾ ਹੋਵੇ, ਪਰ ਸਾਹਿਬ ਜੀ ਕਹਿੰਦੇ ਆ ਰਾਜਾ ਸਗਲੀ ਸਿਸ਼ਟਕਾ ਹਰ ਨਾਮ ਮਨ ਭਿੰਨਾ, ਤਿਸਕੀ ਧੂੜ ਜਾਨੀ ਉੱਧਰ ਹੈ ਪ੍ਰਭ ਹੋਏ ਸੁਪ੍ਰਸੰਨਾ। ਕਹਿੰਦੇ ਜੇਕਰ ਉਹਦੀ ਜ਼ਿੰਦਗੀ ਦੇ ਵਿੱਚ ਰੱਬ ਦਾ ਨਾਮ ਹੈ, ਹਰੀ ਪਰਮਾਤਮਾ ਦੀ ਬੰਦਗੀ ਹੈ, ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ, ਤੇ ਉਹਦੀ ਧੂੜੀ ਨੂੰ ਪ੍ਰਾਪਤ ਕਰਕੇ ਮਨ ਸੁਪ੍ਰਸੰਨ ਹੋ ਜਾਂਦਾ ਹੈ, ਮਨ ਖੇੜੇ ਦੇ ਵਿੱਚ ਆ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਆ ਕਿ ਗੁਰੂ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਮਿਲਦਾ, ਸਤਿਗੁਰੂ ਦੀ ਕਿਰਪਾ ਦੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਨਾਲ ਮਨੁੱਖ ਦੇ ਮਨ ਦੇ ਵਿੱਚ ਨਾਮ ਟਿਕ ਜਾਂਦਾ ਹੈ।
ਨਾਨਕ ਕਾਮਨ ਕੰਤੈ ਰਾਵੇ ਮਨ ਮਾਨੈ ਸੁਖ ਹੋਈ।
ਕਹਿੰਦੇ ਜਦੋਂ ਜੀਵ ਇਸਤਰੀ ਕਾਮਨ ਦੇ ਰੂਪ ਦੇ ਵਿੱਚ ਉਸ ਕੰਤ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਰਾਵਦੀ ਹੈ, ਉਹਨੂੰ ਮਾਣਦੀ ਹੈ, ਤੇ ਉਹਦੇ ਮਨ ਦੇ ਵਿੱਚ ਫਿਰ ਹਮੇਸ਼ਾ ਵਾਸਤੇ ਸੁੱਖ ਪੈਦਾ ਹੋ ਜਾਂਦਾ, ਖੇੜਾ ਪੈਦਾ ਹੋ ਜਾਂਦਾ। ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਕਹਿ ਕੇ ਮੈਂ ਅਗਾਂਹ ਤੁਰਾਂ। ਅਧਿਆਤਮਿਕ ਤੌਰ ਤੇ ਉਸੇ ਜੀਵ ਇਸਤਰੀ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਜਿਹਨੂੰ ਪ੍ਰਭੂ ਪਤੀ ਮਿਲ ਜਾਂਦਾ। ਸਮਾਜਿਕ ਤੇ ਦੁਨਿਆਵੀ ਤੌਰ ਤੇ ਉਹੀ ਪਤਨੀ ਹਮੇਸ਼ਾ ਸੁੱਖ ਮਾਣਦੀ ਹੈ ਜੋ ਪਤੀ ਦੇ ਹੁਕਮ ਦੇ ਵਿੱਚ ਰਹਿੰਦੀ ਹੈ। ਮੇਰੀ ਬੇਨਤੀ ਇਹ ਧਿਆਨ ਦੇ ਨਾਲ ਸੁਣਿਓ, ਪਤੀ ਤੋਂ ਬਿਨਾਂ ਦੁਨਿਆਵੀ ਤੌਰ ਤੇ ਇਸਤਰੀ ਸੁੱਖ ਨਹੀਂ ਜੇ ਪ੍ਰਾਪਤ ਕਰ ਸਕਦੀ। ਅਧਿਆਤਮਕ ਖੇਤਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਰੂਪੀ ਪਤੀ ਤੋਂ ਬਿਨਾਂ ਇਸਤਰੀ ਸੁੱਖ ਨਹੀਂ ਜੇ ਪ੍ਰਾਪਤ ਕਰ ਸਕਦੀ। ਭਾਈ ਗੁਰਦਾਸ ਸਾਹਿਬ ਜੀ ਨੇ ਬੜੀ ਕਮਾਲ ਦੀ ਇੱਕ ਉਦਾਹਰਨ ਆਪਣੀਆਂ ਪੌੜੀਆਂ ਦੇ ਵਿੱਚ ਵਾਰਾਂ ਦੇ ਵਿੱਚ ਦਿੱਤੀ ਹੈ। ਭਾਈ ਸਾਹਿਬ ਜੀ ਕਹਿੰਦੇ ਕਈ ਵਾਰੀ ਮਨੁੱਖ ਆਪਣੀਆਂ ਗਲਤੀਆਂ ਨੂੰ ਛੁਪਾਉਣ ਦੀ ਖਾਤਰ ਕਿਸੇ ਹੋਰ ਤੇ ਗੱਲ ਮੜ ਦਿੰਦਾ। ਕੀ ਹੁੰਦਾ, ਬੰਦਗੀ ਕਈ ਵਾਰੀ ਆਪ ਨਹੀਂ ਕੀਤੀ ਹੁੰਦੀ, ਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ ਤੇ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਂਦੇ ਆ। ਬੰਦਾ ਕਹਿੰਦਾ ਦੁੱਖ ਤਾਂ ਆ ਗਏ, ਮੈਂ ਤੇ ਬੜਾ ਪਾਠ ਪੂਜਾ ਕਰਦਾ, ਮੈਂ ਤੇ ਬੜਾ ਗੁਰਦੁਆਰਾ ਸਾਹਿਬ ਜਾਂਦਾ, ਪਰ ਮੇਰੀ ਜ਼ਿੰਦਗੀ ਦੇ ਵਿੱਚ ਦੁੱਖ ਆ ਗਏ, ਪਰ ਆਪਣੇ ਕਰਮਾਂ ਨੂੰ ਮਨੁੱਖ ਨਹੀਂ ਪਛਾਣਦਾ। ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਨ ਦਿੱਤੀ, ਭਾਈ ਸਾਹਿਬ ਜੀ ਕਹਿੰਦੇ ਹੈ ਗਿੱਦੜ ਦਾਖ ਨਾ ਅੱਪੜੈ ਆਖੈ ਥੂ ਕੌੜੀ। ਕਹਿੰਦੇ ਗਿੱਦੜ ਦਾਖ ਤੱਕ ਨਹੀਂ ਉੱਪਰ ਸਕਦਾ ਹੁੰਦਾ, ਪਰ ਕੀ ਕਹਿੰਦਾ? ਕਹਿੰਦਾ ਦਾਖ ਕੌੜੀ ਹੈ, ਤਾਂ ਕਰਕੇ ਮੇਰੇ ਕੋਲ ਉੱਥੋਂ ਤੱਕ ਪਹੁੰਚਿਆ ਨਹੀਂ ਗਿਆ। ਮਾਫ ਕਰਿਓ, ਕਿੱਧਰੇ ਸਾਡਾ ਵੀ ਹਾਲ ਏਦਾਂ ਨਾ ਹੋ ਗਿਆ ਹੋਵੇ, ਅੱਜ ਅਸੀਂ ਦੂਸਰਿਆਂ ਨੂੰ ਭੰਡਦੇ ਫਿਰੀਏ, ਅੱਜ ਅਸੀਂ ਸੰਸਥਾਵਾਂ ਨੂੰ ਭੰਡਦੇ ਫਿਰੀਏ, ਅਸੀਂ ਆਪਣੇ ਘਰਾਂ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਕਿੰਨਾ ਕੁ ਸਮਾਂ ਕੱਢਦੇ ਪਏ ਹਾਂ ਕਿ ਉਹਨਾਂ ਨੂੰ ਗੁਰਮਤ ਦੇ ਨਾਲ ਜੋੜੀਏ। ਮੈਂ ਇੱਥੋਂ ਹੀ ਗੱਲ ਸ਼ੁਰੂ ਕਰਾਂਗਾ ਕਿ ਕਾਮਨ ਤਾਂ ਹੀ ਸੁੱਖ ਦੀ ਪ੍ਰਾਪਤੀ ਕਰਦੀ ਹੈ ਜਦੋਂ ਉਹਨੂੰ ਅਕਾਲ ਪੁਰਖ ਵਾਹਿਗੁਰੂ ਹਰੀ ਮਿਲ ਜਾਂਦਾ ਹੈ, ਪਤੀ ਮਿਲ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਆਪ ਜੀ ਦੇ ਨਾਲ ਸਾਂਝੀ ਕਰਦਾ ਪਿਆ। ਇੱਕ ਡਾਕਟਰ ਜਸਵੰਤ ਸਿੰਘ ਨੇਕੀ ਹੋਏ, ਉਹਨਾਂ ਦੀ ਇੱਕ ਛੋਟੀ ਜਿਹੀ ਪੁਸਤਕ ਹੈ ਜੀ ਅਸਲ ਵਿਦਿਆ। ਜਸਵੰਤ ਸਿੰਘ ਨੇਕੀ ਸਾਹਿਬ ਬੜੇ ਕਮਾਲ ਦੇ ਮਨੋ ਚਿਕਿਤਸਕ ਹੋਏ ਨੇ, ਯੂਨੈਸਕੋ ਦੇ ਵਿੱਚ ਸਿੱਖ ਪੰਥ ਨੂੰ ਰਿਪ੍ਰਜੈਂਟ ਕਰਨ ਦੇ ਲਈ ਲੈਕਚਰ ਦੇਣ ਦੇ ਲਈ ਉਹ ਜਾਂਦੇ ਰਹੇ ਨੇ। WHO ਦੇ ਬੜੇ ਕਮਾਲ ਦੇ ਸਲਾਹਕਾਰ ਹੋਏ ਨੇ। ਉਹਨਾਂ ਦੀ ਜ਼ਿੰਦਗੀ ਵੀ ਗੁਰੂ ਦੇ ਨਾਲ, ਗੁਰੂ ਦੀ ਗੱਲ ਦੇ ਨਾਲ ਓਤ ਪੋਤ ਰਹੀ ਹੈ। ਉਹਨਾਂ ਦੀ ਇੱਕ ਪੁਸਤਕ ਹੈ ਅਸਲ ਵਿਦਿਆ, ਉਹਨਾਂ ਬੜਾ ਕਮਾਲ ਦਾ ਉਹਦੇ ਵਿੱਚ ਜ਼ਿਕਰ ਕੀਤਾ ਕਿ ਸਾਨੂੰ ਸਿੱਖਿਆ ਕਿਹੋ ਜਿਹੀ ਮਿਲਦੀ ਹੈ, ਮਾਂ ਬਾਪ ਦੀ ਸਿੱਖਿਆ, ਸਕੂਲਾਂ ਦੀ ਸਿੱਖਿਆ। ਉਹਨਾਂ ਨੇ 1941 ਦੇ ਵਿੱਚ ਇਹ ਗੱਲ ਲਿਖੀ। ਡਾਕਟਰ ਨੇਕੀ ਸਾਹਿਬ ਕਹਿੰਦੇ ਕਿ ਉਸ ਸਮੇਂ ਨਾ ਇੱਕ ਰਵਾਇਤ ਹੁੰਦੀ ਸੀ ਕਿ ਜਦੋਂ ਇੱਕ ਕਲਾਸ ਨੇ ਦੂਜੀ ਕਲਾਸ ਦੇ ਵਿੱਚ ਜਾਣਾ, ਅਗਲੀ ਜਮਾਤ ਜਦੋਂ ਸ਼ੁਰੂ ਹੋਣੀ ਹੈ, ਤੇ ਕਹਿੰਦੇ ਸਕੂਲ ਦੇ ਵਿੱਚ ਅਖੰਡ ਪਾਠ ਰੱਖਿਆ ਜਾਂਦਾ ਸੀ। ਮੈਂ ਰਵਾਇਤ ਦੀ ਗੱਲ ਕਰਨ ਲੱਗਾ ਜੇ ਗੁਰੂ ਦੀ ਕਿਰਪਾ ਦੇ ਸਦਕਾ ਕਿਵੇਂ ਇਸ ਕਾਮਨ ਨੂੰ ਕੰਤ ਦੀ ਪ੍ਰਾਪਤੀ ਹੁੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੋਂ ਪਹਿਲਾਂ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ। ਨੇਕੀ ਸਾਹਿਬ ਕਹਿੰਦੇ ਆ ਕਿ ਬੜੀ ਕਮਾਲ ਦੀ ਰਵਾਇਤ ਸੀ ਕਿ ਜਦੋਂ ਇੱਕ ਕਲਾਸ ਦੇ ਵਿੱਚੋਂ ਵਿਦਿਆਰਥੀ ਨੇ ਦੂਜੀ ਕਲਾਸ ਦੇ ਵਿੱਚ ਜਾਣਾ, ਤੇ ਕਹਿੰਦੇ ਉਸ ਸਮੇਂ ਅਖੰਡ ਪਾਠ ਸਾਹਿਬ ਸਕੂਲੇ ਰਖਾਇਆ ਜਾਂਦਾ ਸੀ। ਕਹਿੰਦੇ ਸਾਡੇ ਸਕੂਲ ਦੇ ਨਾਲ ਹੀ ਕੋਇਟਾ, ਜਿਹੜਾ ਅੱਜ ਕੱਲ੍ਹ ਅਫਗਾਨਿਸਤਾਨ ਦੀ ਸਰਹੱਦ ਤੇ ਪੈਂਦਾ, ਉੱਥੋਂ ਦੇ ਉਹ ਰਹਿਣ ਵਾਲੇ ਸਨ। ਕਹਿੰਦੇ ਸਾਡਾ ਸਕੂਲ ਦੇ ਨਾਲ ਹੀ ਗੁਰਦੁਆਰਾ ਸਾਹਿਬ ਸੀ। ਕਹਿੰਦੇ ਅਸੀਂ ਉੱਥੇ ਅਖੰਡ ਪਾਠ ਸਾਹਿਬ ਰੱਖਿਆ। ਮਾਸਟਰ ਸਾਹਿਬਾਨ ਵੱਲੋਂ ਸਾਡੀ ਡਿਊਟੀ ਇਹ ਲਗਾਈ ਜਾਂਦੀ ਸੀ ਕਿ ਤੁਸੀਂ ਧਿਆਨ ਰੱਖਣਾ ਕਿ ਜਦੋਂ ਇੱਕ ਪਾਠੀ ਸਿੰਘ ਦੀ ਰੋਲ ਸਮਾਪਤ ਹੋਣੀ ਹੈ, ਦੂਜੇ ਨੂੰ ਆਵਾਜ਼ਾਂ ਦੇਣਾ। ਕਹਿੰਦੇ ਮੇਰੀ ਡਿਊਟੀ ਰਾਤ 12 ਤੋਂ 1 ਵਜੇ ਆਈ। ਕਹਿੰਦੇ ਮੈਂ ਉੱਥੇ ਬੈਠਾ ਹੋਇਆ ਸਾਂ। ਕਹਿੰਦੇ ਉਸ ਤੋਂ ਬਾਅਦ ਜਿਨ੍ਹਾਂ ਨੇ ਰੋਲ ਲਾ ਕੇ ਉੱਠਣਾ ਸੀ, ਬਾਅਦ ਦੇ ਵਿੱਚ ਸਾਡੇ ਪ੍ਰੋਫੈਸਰ ਸਾਹਿਬ, ਜਿਨ੍ਹਾਂ ਦਾ ਨਾਮ ਸੀ ਸਰਦਾਰ ਨਰਿੰਦਰ ਸਿੰਘ ਸੋਚ, ਕਹਿੰਦੇ ਉਹਨਾਂ ਨੇ ਮਰਦ ਦੀ ਹਜ਼ੂਰੀ ਪਾਠ ਕਰਨ ਵਾਸਤੇ ਬੈਠਣਾ ਸੀ। ਕਹਿੰਦੇ ਜਦੋਂ ਆਏ ਤੇ ਮੈਨੂੰ ਮੋਢੇ ਤੋਂ ਪਿੱਛੋਂ ਹੱਥ ਰੱਖਿਆ। ਮੈਂ ਨੇਕੀ ਸਾਹਿਬ ਦੀ ਤਾਂ ਗੱਲ ਕੀਤੀ ਹੈ, ਸਾਧ ਸੰਗਤ ਉੱਚ ਅਹੁਦਿਆਂ ਤੇ ਵੀ ਪਹੁੰਚ ਗਏ, ਪਰ ਜਿੱਥੇ ਵੀ ਗੱਲ ਕਰਦੇ ਗੁਰੂ ਨਾਨਕ ਦੇ ਘਰ ਤੋਂ ਗੱਲ ਸ਼ੁਰੂ ਕਰਦੇ, ਜੇ ਗੱਲ ਕਿਤੇ ਸਮਾਪਤ ਕਰਦੇ ਗੁਰੂ ਨਾਨਕ ਦੇ ਘਰ ਤੋਂ ਗੱਲ ਸਮਾਪਤ ਕਰਦੇ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਿੱਖੀ ਕੁੱਟ ਕੁੱਟ ਕੇ ਭਰੀ ਹੋਈ ਸੀ। ਇਹ ਬੇਨਤੀ ਮੈਂ ਤਾਂ ਕਰਦਾ ਪਿਆ ਕਿ ਅਸੀਂ ਉਹਨਾਂ ਦੀ ਅਜਿਹੇ ਜੀਵਨ ਤੋਂ ਸੇਧ ਲਈਏ। ਉਹ ਅਸਲ ਵਿਦਿਆ ਜ਼ਰੂਰ ਆਪਣੇ ਬੱਚਿਆਂ ਨੂੰ ਪੜ੍ਹਾਓ, ਉਹਦਾ ਇੱਕ ਇੱਕ ਪਾਠ ਰੋਜ਼ਾਨਾ ਪੜ੍ਹਾਓ, ਇੱਕ ਇੱਕ ਗਾਥਾ ਤੁਹਾਡੇ ਅੰਦਰ ਭਾਵਨਾ ਨੂੰ ਭਰ ਕੇ ਰੱਖ ਦੇਵੇਗੀ। ਉਹ ਕਹਿੰਦੇ ਜੀ ਮਾਸਟਰ ਜੀ ਨੇ ਆ ਕੇ ਮੇਰੇ ਮੋਢੇ ਤੇ ਹੱਥ ਰੱਖਿਆ, ਆ ਕੇ ਕਹਿਣ ਲੱਗੇ ਜਸਵੰਤ ਸਿੰਘ ਬੇਟਾ ਅੱਜ ਤੂੰ ਪਾਠ ਕਰੇਗਾ। ਕਹਿੰਦੇ ਜੀ ਮੈਂ ਤੇ ਕਦੀ ਪਾਠ ਨਹੀਂ ਕੀਤਾ, ਗੁਟਕਾ ਸਾਹਿਬ ਤੋਂ ਕਰ ਲਈਦਾ, ਮਾਰ ਦੀ ਤਾਬਿਆ ਬਹਿ ਕੇ ਨਹੀਂ ਕੀਤਾ, ਪਰ ਇਹ ਜਿਹੜੀ ਮਹਾਰਾਜ ਦੀ ਪਾਵਨ ਬੀੜ ਹੈ, ਇਹ ਪਦਛੇਦ ਵੀ ਨਹੀਂ ਹੈ, ਇਹ ਲੜੀਵਾਰ ਆ, ਮੇਰੇ ਵਾਸਤੇ ਔਖਾ ਹੋ ਜਾਏਗਾ ਮਾਸਟਰ ਜੀ, ਮੇਰੇ ਕੋਲ ਇਹ ਨਹੀਂ ਹੋਣਾ। ਸੋਚ ਸਾਹਿਬ ਕਹਿਣ ਲੱਗੇ ਪੁੱਤਰ ਤੂੰ ਤਾਬਿਆ ਤੇ ਬਹਿ, ਮੈਂ ਤੇਰੇ ਪਿੱਛੇ ਖੜਾ, ਜੇਕਰ ਤੇਰੇ ਕੋਲੋਂ ਕੋਈ ਭੁੱਲ ਹੋਵੇਗੀ ਮੈਂ ਤੈਨੂੰ ਨਾਲ ਨਾਲ ਹੀ ਸਮਝਾ ਦਿਆਂਗਾ। ਕਹਿੰਦੇ ਮੈਂ ਪਾਠ ਕਰਨਾ ਸ਼ੁਰੂ ਕਰ ਦਿੱਤਾ। 1 ਘੰਟਾ ਕਿਵੇਂ ਗੁਜ਼ਰ ਗਿਆ? ਕਹਿੰਦੇ ਮੈਨੂੰ ਪਤਾ ਹੀ ਨਹੀਂ ਲੱਗਾ। ਕਹਿੰਦੇ ਜਦੋਂ ਮੈਂ ਤਾਬਿਆ ਤੋਂ ਉਤਰਿਆ, ਦੂਸਰਾ ਸਿੰਘ ਆ ਕੇ ਬੈਠ ਗਿਆ ਤੇ ਕਹਿੰਦੇ ਮੇਰੇ ਪ੍ਰੋਫੈਸਰ ਸਾਹਿਬ ਨੇ ਮੈਨੂੰ ਗਲਵਕੜੀ ਦੇ ਵਿੱਚ ਲੈ ਲਿਆ। ਆਹਾ, ਇੱਦਾਂ ਦੇ ਅਧਿਆਪਕ ਕਿਤੇ ਅੱਜ ਵੀ ਮਿਲ ਜਾਣ, ਸਾਧ ਸੰਗਤ ਸਾਡੇ ਵਾਰੇ ਨਿਆਰੇ ਹੋ ਜਾਣ। ਅੱਜ ਵੀ ਜੇ ਕਿਤੇ ਬੱਚਿਆਂ ਨੂੰ ਇੱਦਾਂ ਦੇ ਅਧਿਆਪਕ ਮਿਲ ਜਾਣ ਜਿਹੜੇ ਗੁਰੂ ਦੇ ਨਾਲ ਜੋੜ ਦੇਣ, ਗੁਰੂ ਦੇ ਸ਼ਬਦ ਦੇ ਨਾਲ ਜੋੜ ਦੇਣ, ਬਾਣੀ ਦੇ ਨਾਲ ਜੋੜ ਦੇਣ, ਸਾਡੇ ਵਾਰੇ ਨਿਆਰੇ ਹੋ ਜਾਣ। ਪਰ ਅੱਜ ਇੱਕ ਸਮੱਸਿਆ ਹੋਰ ਹੈ। ਪੁਰਾਣੇ ਸਮੇਂ ਦੇ ਵਿੱਚ ਜੇਕਰ ਕੋਈ ਗਲਤੀ ਕਰਦਾ ਸੀ ਤੇ ਮਾਪੇ ਜਾ ਕੇ ਕਹਿੰਦੇ ਹੁੰਦੇ ਸਨ ਇਹਦੇ ਕੰਨ ਤੇ 2-4 ਹੋਰ ਛੱਡੋ, ਇਹਨੂੰ ਅਕਲ ਆਏ, ਇਹਨੂੰ ਸਮਝਾਓ, ਮਾਸਟਰ ਜੀ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ। ਪਰ ਅੱਜ ਬੱਚਿਆਂ ਨੂੰ ਜੇਕਰ ਮਾੜੀ ਜੀ ਕੋਈ ਝਿੜਕ ਵੀ ਮਾਰਦਾ ਹੈ ਨਾ, ਤੇ ਬੱਚੇ ਝੱਟ ਮਾਪਿਆਂ ਨੂੰ ਲੈ ਕੇ ਸਕੂਲੇ ਚਲ ਜਾਂਦੇ ਆ, ਤੇ ਮਾਪੇ ਵੀ ਅੱਗੋ ਇਹਨੇ ਤੱਤੇ ਜਾਂਦੇ ਆ, ਅਧਿਆਪਕ ਦੇ ਗੱਲ ਪੈ ਜਾਂਦੇ। ਉਹ ਵੀ ਸਮੇਂ ਯਾਦ ਨੇ ਸਾਨੂੰ ਸਾਧ ਸੰਗਤ, ਸਕੂਲਾਂ ਦੇ ਵਿੱਚ ਬੱਚੇ ਆਪੇ ਗੁਰੂ ਸ਼ਿਸ਼ ਪਰੰਪਰਾ ਦੇ ਅਨੁਸਾਰ ਝਾੜੂ ਲਗਾਇਆ ਕਰਦੇ ਸਨ। ਹੁਣ ਨਿਹੰਗ ਸਿੰਘ ਸੰਸਥਾਵਾਂ ਨੇ ਬੱਚੇ ਸਭ ਕੁਝ ਆਪ ਕਰਦੇ ਨੇ, ਟਕਸਾਲਾਂ ਨੇ, ਕਾਲਜ ਨੇ, ਸਾਡੇ ਮਿਸ਼ਨਰੀ ਕਾਲਜ ਨੇ, ਬੱਚੇ ਸਭ ਕੁਝ ਆਪ ਕਰਦੇ ਨੇ, ਇਹ ਸਾਨੂੰ ਗੁਰੂ ਨੇ ਸਿੱਖਿਆ ਦਿੱਤੀ। ਖੈਰ, ਉਹ ਕਹਿੰਦੇ ਪੁੱਤਰ ਤੂੰ ਪਾਠ ਕੀਤਾ, ਮੈਨੂੰ ਬੜਾ ਆਨੰਦ ਆਇਆ। ਗਲਵਕੜੀ ਦੇ ਵਿੱਚ ਉਹਨਾਂ ਨੂੰ ਲੈ ਲਿਆ, ਮੱਥਾ ਚੁੰਮ ਕੇ ਕਹਿੰਦੇ ਮੇਰਾ ਪੁੱਤ ਅੱਜ ਅਖੰਡ ਪਾਠੀ ਬਣ ਗਿਆ, ਮੇਰੇ ਵਾਸਤੇ ਇਹ ਬੜੀ ਵੱਡੀ ਗੱਲ ਹੈ ਜੀ। ਵੇਖੋ, ਕਈ ਵਾਰੀ ਅਧਿਆਪਕ ਨੂੰ ਚਾਅ ਕਾਹਦਾ ਹੁੰਦਾ, ਮੇਰਾ ਵਿਦਿਆਰਥੀ ਵੱਡਾ ਅਫਸਰ ਬਣ ਗਿਆ, ਮੇਰਾ ਵਿਦਿਆਰਥੀ ਉੱਚੇ ਅਹੁਦੇ ਤੇ ਪਹੁੰਚ ਗਿਆ, ਪਰ ਕੁਝ ਰੱਬ ਦੀਆਂ ਰੰਗੀਆਂ ਰੂਹਾਂ ਅਜਿਹੀਆਂ ਵੀ ਹੁੰਦੀਆਂ ਜਿਹੜੀਆਂ ਕਹਿੰਦੀਆਂ ਮੇਰੇ ਪੁੱਤਰ ਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੋ ਗਿਆ, ਜਿਹੜੀਆਂ ਕਹਿੰਦੀਆਂ ਮੇਰੇ ਪੁੱਤਰ ਨੂੰ ਸਾਹਿਬਜ਼ਾਦਿਆਂ ਦੇ ਨਾਮ ਆਉਂਦੇ ਆ, ਜਿਹੜੀਆਂ ਰੂਹਾਂ ਕਹਿੰਦੀਆਂ ਨੇ ਮੇਰੇ ਪੁੱਤਰ ਨੂੰ ਸਿੱਖੀ ਸਿਧਾਂਤਾਂ ਦੇ ਬਾਰੇ ਪਤਾ, ਕਲਾਵੇ ਦੇ ਵਿੱਚ ਲੈ ਲਿਆ ਜੀ, ਕਹਿੰਦੇ ਮੇਰਾ ਪੁੱਤਰ ਅਖੰਡ ਪਾਠੀ ਹੋ ਗਿਆ। ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਕਹਿ ਕੇ ਮੈਂ ਸਮਾਪਤੀ ਕਰਾਂ। ਭਾਈ ਸਾਹਿਬ ਜੀ ਕਹਿੰਦੇ ਗਿੱਦੜ ਦਾਖ ਨਾ ਪੜਿਆ ਆਖਿਆ ਤੂੰ ਕੌੜੀ, ਗਿੱਦੜ ਦੇ ਕੋਲੋਂ ਅੰਗੂਰਾਂ ਤੱਕ ਪਹੁੰਚਿਆ ਨਹੀਂ ਜਾਂਦਾ, ਕਹਿੰਦਾ ਅੰਗੂਰ ਕੌੜੇ ਨੇ। ਨੱਚਣ ਨੱਚਣਾ ਜਾਣਾ ਹੀ ਆਖਿਆ ਭੋਏ ਸੌੜੀ, ਕਹਿੰਦੇ ਨੱਚਿਆ ਆਪਣੇ ਕੋਲ ਹੀ ਜਾਂਦਾ ਤੇ ਕਹਿੰਦੀ ਭੂਮੀ ਬੜੀ ਥੋੜੀ ਆ। ਤੀਸਰੀ ਉਦਾਹਰਨ ਦਿੱਤੀ ਹੰਸਾਂ ਨਾਲ ਟਟੀਹਰੀ, ਕਿਉਂ ਪਹੁੰਚਿਆ ਦੌੜੀ ਹੰਸਾਂ ਦੇ ਨਾਲ ਟਟੀਹਰੀ, ਕਦੀ ਵੀ ਦੌੜ ਕੇ ਨਹੀਂ ਪਹੁੰਚ ਸਕਦੀ ਹੁੰਦੀ। ਬੋਲੇ ਅੱਗੇ ਗਾਵੀ ਹੈ ਭੈਰੋਂ ਸੋ ਗੌੜੀ, ਬੋਲੇ ਦੇ ਅੱਗੇ ਭਾਵੇਂ ਭੈਰੋਂ ਰਾਗ ਗਾਲੋ ਭਾਵੇਂ ਗੌੜੀ ਰਾਗ ਗਾਲੋ, ਉਹਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ। ਸਾਵਣ ਵਣ ਹਰਿਆਵਲੇ ਅੱਕ ਜੰਮੈ ਔੜੀ, ਆਹ ਬੇਨਤੀ ਮੈਂ ਤਾਂ ਕਰਦਾ ਪਿਆ ਸਤਿ ਸਿੰਘ ਜੀ, ਜਿਹੜੀ ਪੰਕਤੀ ਆਈ ਹੈ ਨਾਨਕ ਕਾਮਣ ਕੰਤੈ ਰਾਵੈ ਮਨ ਮਾਨਿਆ ਸੁਖ ਹੋਏ, ਉਹ ਕਾਮਣ ਜਦੋਂ ਕੰਤ ਨੂੰ ਰਵ ਲੈਂਦੀ ਹੈ, ਕੰਤ ਨੂੰ ਮਿਲ ਲੈਂਦੀ ਹੈ, ਉਹਨੂੰ ਮਨ ਕਰਕੇ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ ਤੇ ਉਹਦੀ ਜ਼ਿੰਦਗੀ 'ਚ ਸੁੱਖ ਆ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਆ ਸਾਵਣ ਵਣ ਹਰਿਆਵਲੇ ਅੱਕ ਜੰਮੈ ਔੜੀ, ਜਿਹੜੇ ਵਣਾਂ ਦੇ ਉੱਪਰ ਵਰਖਾ ਹੁੰਦੀ ਹੈ ਉਹ ਵਣ ਹਰਿਆਲੇ ਹੁੰਦੇ ਆ, ਅੱਕ ਔੜ ਦੇ ਵਿੱਚ ਜੰਮਦੀ ਹੁੰਦੀ ਹੈ। ਘਰ ਦੇ ਵਿੱਚ ਗੁਰਮਤਿ ਦੀ ਵਰਖਾ ਕਰਾਂਗੇ ਤੇ ਉੱਥੇ ਸਿੱਖੀ ਪਣਪੇਗੀ, ਗੁਰਮੁਖ ਦੀ ਵਰਖਾ ਨਾ ਹੋਵੇਗੀ ਉੱਥੇ ਅੱਕ ਵਰਗੇ ਖੁਸ਼ਕ ਲੋਕ ਪੈਦਾ ਹੋਣਗੇ ਔੜ ਵਰਗੇ। ਅਖੀਰ 'ਚ ਭਾਈ ਸਾਹਿਬ ਜੀ ਕਹਿੰਦੇ ਆ ਬੇਮੁੱਖ ਸੁੱਖ ਨਾ ਜਾਣੇ ਜੋ ਛੁੱਟੜ ਛੌੜੀ, ਜਿਵੇਂ ਇੱਕ ਪਤੀ ਤੋਂ ਬਿਨਾਂ ਰਹਿ ਰਹੀ ਔਰਤ ਸੁੱਖ ਨਹੀਂ ਪ੍ਰਾਪਤ ਕਰ ਸਕਦੀ ਹੁੰਦੀ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਇਹ ਜੀਵ ਇਸਤਰੀ ਵੀ ਸੁੱਖ ਪ੍ਰਾਪਤ ਨਹੀਂ ਕਰ ਸਕਦੀ।
ਸਤਿਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵਹਿ ਸੋਈ ਰਾਮ।
ਹੇ ਬਾਲੜੀਏ ਸਤਿਗੁਰੂ ਨੂੰ ਸੇਵ, ਉਹਨੂੰ ਸੇਵੇਂਗੀ ਤਾਂ ਤੂੰ ਹਰੀ ਰੂਪੀ ਧਨ ਨੂੰ ਹਰੀ ਰੂਪੀ ਪਤੀ ਨੂੰ ਪ੍ਰਾਪਤ ਕਰ ਲਵੇਂਗੀ।
ਸਦਾ ਹੋਵਹਿ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾਮ।
ਕਹਿੰਦੇ ਜਦੋਂ ਤੂੰ ਸਦਾ ਸੁਹਾਗਣ ਹੋ ਜਾਂਦੀ ਫਿਰ ਤੇਰਾ ਮੈਲਾ ਵੇਸ ਨਹੀਂ ਹੁੰਦਾ। ਮਾਫ ਕਰਿਓ ਅੱਜ ਦੇ ਸਮੇਂ ਦੇ ਵਿੱਚ ਮੈਂ ਬੇਨਤੀ ਕਰਨ ਲੱਗਾ, ਜੇ ਸਮਾਂ ਸਮਾਪਤ ਹੋ ਰਿਹਾ, ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਇੱਕ ਮਾਫ ਕਰ ਦਿਓ ਮੈਂ ਜਿਹੜੀ ਬੇਨਤੀ ਕਰਨ ਲੱਗਿਆ। ਮਹਾਰਾਜ ਕਹਿੰਦੇ ਸਦਾ ਸੁਹਾਗਣੀ, ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਏ। ਜੇ ਤੂੰ ਸੁਹਾਗਣ ਹੈ ਨਾ ਤੇਰਾ ਵੇਸ ਮੈਲਾ ਨਹੀਂ ਜੀ ਹੋਣਾ ਚਾਹੀਦਾ। ਅੱਜ ਸਭ ਤੋਂ ਵੱਡੀ ਸਮੱਸਿਆ ਆਧੁਨਿਕਤਾ ਨੇ ਸਾਡੇ ਸਮਾਜ ਨੂੰ ਦਿੱਤੀ ਐਕਸਟਰਾ ਮੈਰੀਟਲ ਅਫੇਅਰਸ, ਪਤੀ ਤੇ ਹੁੰਦਿਆਂ ਹੋਇਆਂ ਕਿਤੇ ਹੋਰ ਸੰਬੰਧ ਸਥਾਪਿਤ ਕਰਨੇ, ਪਤਨੀ ਦੇ ਹੁੰਦਿਆਂ ਹੋਇਆਂ ਕਿਸੇ ਹੋਰ ਪਾਸੇ ਦੀ ਝਾਕ ਰੱਖਣੀ। ਮਾਫ ਕਰਿਓ ਹੋ ਸਕਦਾ ਮੇਰੀ ਇਹ ਬੇਨਤੀ ਕਿਸੇ ਨੂੰ ਬੁਰੀ ਵੀ ਲੱਗ ਜੇ, ਪਰ ਮਰ ਦੀ ਹਜ਼ੂਰੀ 'ਚ ਗੱਲ ਕਰਨ ਲੱਗਾ। ਸਾਹਿਬ ਜੀ ਨੇ ਕਿਹਾ ਜੇਕਰ ਤੂੰ ਸੁਹਾਗਣੀ ਹੈ ਤੇਰਾ ਵੇਸ ਮੈਲਾ ਨਹੀਂ ਹੋਣਾ ਚਾਹੀਦਾ, ਜੇ ਤੇਰਾ ਪਤੀ ਜਿੰਦਾ ਤੇਰਾ ਵੇਸ ਮੈਲਾ ਨਹੀਂ ਹੋਣਾ ਚਾਹੀਦਾ। ਤੇ ਜਿਹੜੀਆਂ ਪਤਨੀਆਂ ਇਹ ਜਾਣ ਲੈਂਦੀਆਂ ਨੇ ਕਿ ਮੇਰਾ ਪਤੀ ਜਿਉਂਦਾ ਹੈ, ਮੇਰਾ ਪਤੀ ਹਜੇ ਸਵਾਸ ਲੈਂਦਾ, ਉਹਨਾਂ ਦੇ ਵੇਸ ਕਦੀ ਮੈਲੇ ਨਹੀਂ ਹੁੰਦੇ। ਸੋ ਸਾਹਿਬ ਜੀ ਕਹਿੰਦੇ ਪ੍ਰਭੂ ਪਤੀ ਹਮੇਸ਼ਾ ਜਿਉਂਦਾ, ਸੁਹਾਗਣ ਕਦੀ ਵੀ ਆਪਣਾ ਵੇਸ ਮੈਲਾ ਨਹੀਂ ਕਰਦੀ। ਮੈਂ ਟੁੱਕ ਮਾਤਰ ਬੇਨਤੀ ਕੀਤੀ, ਤੁਸੀਂ ਸਾਰੇ ਸਮਝਦਾਰ ਹੋ, ਇਸ ਬੇਨਤੀ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜੀ।
ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰ ਪਛਾਣਿਆ।
ਫਿਰ ਕਹਿੰਦੇ ਜਦੋਂ ਪ੍ਰਭੂ ਪਤੀ ਦਾ ਆਸਰਾ ਪਤਨੀ ਤੱਕ ਲੈਂਦੀ ਹੈ ਉਹਦਾ ਕਦੀ ਵੀ ਵੇਸ ਮੈਲਾ ਨਹੀਂ ਹੁੰਦਾ, ਉਹ ਆਪਣੇ ਅੰਦਰੋਂ ਅਹੰਕਾਰ ਖਤਮ ਕਰ ਲੈਂਦੀ ਹੈ ਤੇ ਜ਼ਿੰਦਗੀ ਦੇ ਸੁੱਖ ਪ੍ਰਾਪਤ ਕਰਦੀ ਹੈ।
ਕਰਨੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ।
ਉਹ ਫਿਰ ਪਤੀ ਦੇ ਅਨੁਸਾਰ ਹੀ ਕਾਰ ਕਮਾਉਂਦੀ ਹੈ, ਪਤੀ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦੀ ਹੈ ਤੇ ਅੰਤਰਜਾਮੀ ਪਰਮਾਤਮਾ ਦੇ ਨਾਲ ਆਪਣੀ ਲਿਵ ਜੋੜ ਕੇ ਰੱਖਦੀ ਹੈ।
ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
ਫਿਰ ਉਹ ਦਿਨ ਰਾਤ ਆਪਣੇ ਪ੍ਰਭੂ ਪਤੀ ਦੀ ਸੋਭਤ ਨੂੰ ਪ੍ਰਾਪਤ ਕਰਦੀ ਹੈ ਤੇ ਉਹਦੀ ਦੁਨੀਆਂ ਦੇ ਵਿੱਚ ਸੋਭਾ ਹੁੰਦੀ ਹੈ ਕਿ ਇਹ ਆਪਣੇ ਪਤੀ ਦੇ ਅਨੁਸਰਨ ਆਪਣਾ ਜੀਵਨ ਗੁਜ਼ਰ ਬਸਰ ਕਰਦੀ ਹੈ।
ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
ਉਹ ਜਿਹੜਾ ਸਾਰੀ ਦੁਨੀਆਂ ਦੇ ਵਿੱਚ ਰਵਿਆ ਹੋਇਆ ਉਸ ਪਤੀ ਦਾ ਪਿਆਰ ਪ੍ਰਾਪਤ ਕਰਕੇ ਜ਼ਿੰਦਗੀ ਦੇ ਵਿੱਚ ਖੇੜਾ ਆ ਜਾਂਦਾ ਹੈ।
ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਾਰ ਦੇ ਮਿਲਾਏ ਰਾਮ।
ਜਦੋਂ ਗੁਰੂ ਦੇ ਅਨੁਸਾਰ ਹੇ ਬਾਲੜੀਏ ਆਪਣੀ ਕਾਰ ਕਰੇਗੀ, ਪੂਰੇ ਸ਼ਬਦ ਦੇ ਵਿੱਚ ਹੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਪਤੀ ਦੀ ਗੱਲ ਕੀਤੀ ਹੈ ਕਿ ਗੁਰੂ ਦੇ ਅਨੁਸਾਰ ਚੱਲ ਕੇ ਗੁਰੂ ਹੀ ਉਹ ਤੈਨੂੰ ਪ੍ਰਭੂ ਪਤੀ ਮਿਲਾ ਸਕਦਾ ਹੈ।
ਹਰ ਕੈ ਰੰਗ ਰੱਤੀ ਹੈ ਕਾਮਣ मिल प्रीतम सुख पाए राम।
महाराज जी हरेक पंक्ति च एहो ही बख्शिश करदे पए ने भी गुरु की कृपा दे नाल जदों तू अकाल पुरख हरीप नू मिल लैंदी आ ते तेरी आत्मा आनंद दे विच पतीत जांदी है।
मिल प्रीतम सुख पाए सच समाए सच वरतै सब थाई।
जिंदगी दे विच हमेशा फिर सच आ जांदा है, झूठ दी जिंदगी च कोई गुंजाइश नहीं रहिंदी।
सच्चा सिंगार करे दिन राती कामन सच समाई।
ओनू झूठे शिंगारा दी लोड नहीं पैंदी, प्रभु दा हुक्म मन के जेड़ा ओ सच्चा शिंगार कर लैंदी है ओदे विच ही ओदा सुहपन हुंदा है।
हर सुख दाता शब्द पछाता कामन लया कंठ लाए।
हरी सुख दाते परमात्मा दी शब्द नू पछाण के हरी वाहिगुरु नू हमेशा अपने गले दे नाल ओ लगा के रखदी है।
नानक महली महल पछाण गुरमती हर पाए।
प्रभु पति दे महल दे घर दे विच रह के प्रभु पति दे महलां दे विच रह के अकाल पुरख दी सिफत सलाह ओ पत्नी करदी है।
सा तन बाली तुर मेली मेरा प्रभ आप मलाई राम।
आप हो अकाल पुरख वाहिगुरु फिर बालड़ी नू मोहब्बत दे विच रखदा है।
गुरमती कट जानन होआ प्रब रब रहा सब थाई राम।
गुरु दी मत नू जदो अपने अंदर उन्हें वसालिया उदे अंदर चानन हो जांदा है ते उनू ए गल समझ आ जांदी कि हर पासे अकाल पुरख वाहिगुरु रूपी पति दा ही पसारा है।
प्रब रब रहा सब थाई मन वसाई पूर्व लिखिया पाया।
पूर्वले चंगे कर्म होन ते अकाल पुरख वाहिगुरु पति दी प्राप्ति हुंदी है।
सेज सुखाली मेरे प्रभ भाणी सच सिंगार बनाया।
सच नू ओ शिंगार बना लैंदी है ते हमेशा अपने प्रभु दी सेजा नू मानदी है।
कामन निर्मल होमै मल खोई गुरमत सच समाई।
अपने अंदर दे अहंकार नू खत्म करके सच दे विच समा के अपने प्रभु पति दे अंग संग रहिंदी है।
नानक आप मलाई करता है नाम नव निध पाई।
गुरु आप कृपा करदा है गुरु आप बख्शिश करदा है ते जीव इस्त्री दे हिरदे दे विच नाम रूपी नौ निधि खजाना पातशाह वसा देंदा है। सो संपूर्ण शब्द दे विच गुरु अमरदास महाराज जी ने इस जीव इस्त्री नू समझाया कि तू अकाल पुरख पति दा मिलाप किवें प्राप्त कर सकदी है। तू गुरु दी सोबत दे विच जा, गुरु तेनू विचोला बन के अकाल पुरख रूपी पति नू मिला देवेगा, तेरी जिंदगी दे विच सुख आ जाणगे आनंद आ जाणगे। आओ आखरी पंक्तियां पढ़ के समाप्ति करिए। बहुत बहुत धन्नवाद साहिब श्री गुरु ग्रंथ साहिब जी महाराज जी दा, गुरु रामदास जी महाराज जी दा, जिन्हां ने इन्हां चीज़ नू आप जी दे दर्शन करन दा मौका प्राप्त मौका भेंट किया है। बहुत बहुत धन्नवाद सिंह साहब जी होरां दा जिन्हां दे हुक्म दे अनुसार आप जी दे दर्शन दीदार किए ने। दास दियां भुलां गलतियां नू ना चितारदे होए आप जी ने असीस बख्शनी जी। आओ फतेह सांझी करन तो पहला आखरी पंक्तियां दा पाठ करिए जी।
कामन निर्मल होमै मल खोई गुरमत सच समाई नानक आप मलाई करता नाम नव निध पाई।
वाहे गुरु जी का खालसा वाहे गुरु जी की फतेह।